चाहे वो लोहा है चाहे मनोहर है, वो बारह बंदी का शुभ सोना पड़ता है। गुरु इसकी भी शक्ति है, वो मनोक्ति काया कल्प कर देते हैं। गुरु की महिमा अपरपार है, क्या हंस क्या बदल है, जाको नदर करिए जो इस पावे नानक का हंस करे। कान तो पाव है जिड़ा अंदरों तिकारों का है, बगला बाहों चिट्टा होंगे अंदरों काला होंगे हंस बाहों भी निर्मल होंगे अंदरों भी निर्मल। गुरु की अवस्था भी हंस वर्गी है, जीवन निर्मल बाहरों निर्मल बाहरों का निर्मल जीवन निर्मल सदगुरु की कहानी है। पखंडियों की अवस्था पगली वर्गी है, हमें बगला भी तीर्थां के वास्ते है पर उदा अंदरों मन काला है। हजूर के बचन ने बगदा बगली कपड़े तीर्थ मंज वसान कोट कोट जीना खाव ने बगी ना कही आना। किसे बगले किसे पखंडी संत बना देना यह कोई वड्डी गल नहीं है। इतिहास पढ़ के देखो गुरु नानक साहब सच्चे पातशाह तुरंत नगर में जाते हैं, मरदानी का पुत्र शहजादा नाल है, वो लंगर छकन वास्ते भोजन छकन वास्ते एक पखंडी संत के पास चलिया जाता है। उसका नाम भी सज्जन है कि जदों शहजादा उसके पास चलिया जाता है वो अपने सेवकों को इशारा करता है ये किसी वड्डे आदमी का चाकर है गुलाम है इसकी खूब सेवा करो। वो उसको भोरे ले जाते हैं, कपड़े उतार के मुश्कां बन देते हैं, कुट कुट के उसका बुरा हाल कर देते हैं। शहजादा गुरु नूं याद करदा है, गुरु नानक साहब उस डेरे में पहुंच जाते हैं। उत्थे एक सज्जन नाम का पखंडी बैठा होता है, उसनूं सवाल करदे हैं। एक सेवक साडा इत्थे आया सी, बहुत देर हो गई वापस मुड़ के नहीं आया, वो किथे है, इन्हें बारे अभी पूछने वास्ते आए हाँ। उस पखंडी ने झूठ बोलिया, कह लगा थोड़ा कोई सेवक इतने नहीं है। हजूर कह लगे तू धर्म का बुरका पाया होया, गल साढ़े तह तह धोतिया तेरे पाए तक गली जिन्हें जप मारियां लोटे हाथ ने पग कोई हर के संत ना आखिया बनारस के ठग। कोई काम ना कर साडा सेवक किथी आया उहदे बारे सानू दस उह किथे। कहण लगा जदों मैं आप ही दिता इत्थे कोई आया नहीं, ਤੇ ਮੈਂ ਉਹਦੇ ਬਾਰੇ ਕੀ ਦੱਸ ਸਕਦਾ। ਸਤਿਗੁਰੂ ਕਹਿਣ ਲੱਗੇ, ਧਰਮ ਦਾ ਬੁਰਕਾ ਪਾ ਕੇ ਤੂੰ ਜੋ ਪਾਪ ਕਰ ਰਿਹਾ ਹੈ, ਝੂਠ ਬੋਲਣਾ ਮਹਾਂਪਾਪ ਹੈ, ਇਹਦਾ ਫਲ ਤੈਨੂੰ ਅੱਗੇ ਭੋਗਣਾ ਪਵੇਗਾ। ਤਰਕੀ ਤਰ ਪਾਤਸ਼ਾਹ ਦੇ ਬਚਨ ਨੇ ਭੇਦ ਦਿਖਾਏ, ਜਗਤ ਕੋ ਲੋਗਨ ਕੋ ਬਸ ਕੀਨ, ਅੰਤਕਾਲ ਕਰਤੀ ਕਟਿਓ ਪਾਪ ਨਰਕ ਮੋ। ਤੂੰ ਸਮਝ ਜਾ, ਹੋਸ਼ ਕਰ, ਦੱਸ ਸਾਡਾ ਸੇਵਾ ਕਿੱਥੇ ਹੈ, ਫਿਰ ਵੀ ਨਾ ਮੰਨਿਆ, ਕਿਉਂਕਿ ਅੰਦਰੋਂ ਮਨ ਕਾਲਾ ਸੀ, ਅੰਦਰੋਂ ਮਨ ਕਠੋਰ ਸੀ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਪਾਲੇ ਨੂੰ ਇਸ਼ਾਰਾ ਕੀਤਾ, ਇਹ ਪਖੰਡੀ ਦਾ ਅਸੀਂ ਬੋਲ ਖੁੱਲਣਾ ਚਾਹੁੰਦੇ ਹਾਂ, ਹੁਣ ਇਸਦਾ ਭਾਂਡਾ ਚੁਰਾਹੇ ਭਰਨਾ ਹੈ, ਔਰ ਸਾਹਮਣੇ ਦਰਵਾਜ਼ਾ ਹੈ, ਉੱਥੇ ਜਾ ਕੇ ਅੰਦਰ ਚਲਿਆ ਜਾਵਾਂਗੇ। ਉਹਦੇ ਅੰਦਰ ਇੱਕ ਹੋਰ ਛੋਟਾ ਦਰਵਾਜ਼ਾ ਆਵੇਗਾ, ਉਹ ਹੇਠਾਂ ਭੋਰੇ ਵਿੱਚ ਰਸਤਾ ਜਾਂਦਾ ਹੈ, ਤੋ ਉਸ ਭੋਰੇ ਵਿੱਚ ਜਾ, ਉੱਥੇ ਸ਼ਹਿਜ਼ਾਦਾ ਰਹਿੰਦਾ ਹੈ। ਭਾਈ ਬਾਲਾ ਉੱਠ ਗਿਆ ਤੇ ਭੋਰੇ ਵਿੱਚੋਂ ਕੱਢ ਕੇ ਸ਼ਹਿਜ਼ਾਦੇ ਨੂੰ ਗੁਰੂ ਮਹਾਰਾਜ ਦੇ ਸਾਹਮਣੇ ਲੈ ਆਇਆ। ਗਰੀਬਾਂ ਨੂੰ ਅੱਜ ਸਤਿਗੁਰੂ ਜੀ ਉਸ ਪਖੰਡੀ ਨੂੰ ਬਗਲੇ ਭਗਤ ਨੂੰ ਕਹਿਣ ਲੱਗੇ, ਓਏ ਸੱਜਣਾ, ਆਹ ਕਿੱਥੋਂ ਆ ਗਿਆ? ਹੁਣ ਸਿਰ ਵਿੱਚ ਸੌ ਘੜਾ ਪਾਣੀ ਦਾ ਪੈ ਗਿਆ, ਸਿਰ ਇਹਨਾਂ ਗੋਡਿਆਂ ਵੱਲ ਝੁੱਕ ਗਿਆ, ਉੱਪਰ ਨੂੰ ਮੂੰਹ ਵੀ ਨਹੀਂ ਚੱਕ ਸਕਦਾ। ਤਾਂ ਉਸ ਵੇਲੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਉਚਾਰਨ ਕੀਤਾ, ਜਿਸ ਦੇ ਵਿੱਚ ਇਸ ਨੂੰ ਇਹ ਉਪਦੇਸ਼ ਦਿੱਤਾ, ਸੱਜਣ ਕਿਹੋ ਜਿਹੇ ਹੁੰਦੇ? ਸੱਜਣ ਸਿੰਘ ਨਾਲ ਮੈਂ ਚਲਦਿਆਂ ਨਾਲ ਚਲਾਂ, ਜਿੱਥੇ ਲੇਖਾ ਮੰਗਿਆ ਤਿੱਥੇ ਖੜੇ। ਗੁਰੂ ਮਹਾਰਾਜ ਦਾ ਇੱਕ ਸ਼ਬਦ ਸੁਣ ਕੇ ਇਹ ਜਿਹੜਾ ਪਖੰਡੀ ਸੀ, ਬਗਲਾ ਭਗਤ ਸੀ, ਹੰਸ ਬਣ ਗਿਆ, ਗੁਰਮੁਖ ਬਣ ਗਿਆ। ਅੰਦਰੋਂ ਵੱਧ ਉਸਦਾ ਜੀਵਨ ਸਤਿਗੁਰੂ ਨੇ ਨਿਰਮਲ ਕਰ ਦਿੱਤਾ। ਇਹ ਗੁਰੂ ਦੀ ਮਹਿਮਾ ਹੈ, ਗੁਰੂ ਦੀ ਮਹਿਮਾ ਹੋਰ ਵੀ ਅਪਰਪਾਰ ਹੈ। ਕਾਹਨੂੰ ਹੰਸ ਕਰੇ? ਗੁਰੂ ਚਾਹੇ ਕਾਂ ਤੋਂ ਵੀ ਹੰਸ ਬਣਾ ਸਕਦੇ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਇੱਕ ਹਾਲ ਤੁਸੀਂ ਸੁਣਿਆ, ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤ ਨਾਤਾ ਕਉਆ ਹੰਸ ਹੋ। ਜੋ ਭੰਜੀ ਬੇਦੀ ਦੇ ਹੇਠਾਂ ਅੰਮ੍ਰਿਤ ਜਲ ਦਾ ਤਲਾਬ ਬਣਿਆ ਹੋਇਆ ਸੀ, ਉਹਦੇ ਵਿੱਚ ਕਾਮ ਜੀ ਇਸ਼ਨਾਨ ਕੀਤਾ। ਇਤਿਹਾਸ ਕਹਿੰਦਾ ਉਸਦੀ ਕਾਇਮ ਕਰ ਕਾਮ ਤੋਂ ਹੰਸ ਬਣ ਗਈ। ਜੇ ਸਤਿਗੁਰੂ ਕਿਸੇ ਬਾਹਰਲੇ ਕਾਮ ਨੂੰ ਹੰਸ ਬਣਾ ਸਕਦੇ ਨੇ, ਤੇ ਜਿਨ੍ਹਾਂ ਦਾ ਜੀਵਨ ਅੰਦਰੋਂ ਦੇ ਬਾਹਰੋਂ ਕਾਲਾ ਸੀ, ਭੂਮੀਏ ਚੋਰ ਵਰਗੇ, ਕੌਬੇ ਰਾਸ਼ ਵਰਗੇ, ਉਹਨਾਂ ਨੂੰ ਦੇਵਤਾ ਬਣਾ ਦੇਣਾ ਤੇ ਗੁਰੂ ਦੀ ਕਰਾਮਾ। ਇਸ ਲਈ ਗੁਰੂ ਦੀ ਮਹਿਮਾ ਅਪਰਪਾਰ ਹੈ। ਇਸੇ ਲਈ ਤਾਂ ਹਰ ਪੁਰਸੇ ਗੁਰੂ ਦੇ ਦਰਸ਼ਨਾਂ ਲਈ ਹਮੇਸ਼ਾ ਇਹ ਅਰਦਾਸ ਬੇਨਤੀ ਕਰਦਾ ਰਹਿੰਦਾ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਹੀ, ਦਿਲਪ ਕਰੇ ਚਾਦਰ ਕੀ ਨਿਆਈ, ਤਿਰਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਾਉ ਭੋਲੇ ਜੀਓ ਹੋਰ ਕੁਮਾਰੀ, ਗੁਰਦਰਸ਼ਨ ਸੰਤ ਪਿਆਰੇ ਜੀ। ਗੁਰ ਪਾਰਸ ਆਮ ਲੋਭ ਨਿਰਕੰਚਨ ਹੋਇਆ, ਪਾਤਸ਼ਾਹ ਜਿਨ੍ਹਾਂ ਦਾ ਅਵਤਾਰ ਪੁਰ ਦਿਹਾੜਾ ਨੇੜੇ ਆ ਗਿਆ, ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਵਿਰਾਜਮਾਨ ਨੇ, ਰੋਪੜ ਸ਼ਹਿਰ ਦੇ ਵਿੱਚ ਰਹਿਣ ਵਾਲਾ एक मुसलमान पीर सैयद पीर सी जिसका नाम सी सलार थी, वो हजूर के दर्शन करने वास्ते आनंदपुर साहब गया कि वेखदा है दर्शन करने वाले की बड़ी भीड़ है, बड़ी लंबी लाइन लगी हुई है, हर गुरसिख चाहता है कि मेरी वारी आवे, मैं सतगुरु के चरणा कमलों से नमस्कार करा, मेरे भुखे लेट सीधे हो जाए। हूँ पीर भी उसी लाइन में जाके खड़ा होया, जदों महाराज के सामने आया सतगुरु ने यह जान के दूसरे धर्म का एक महापुरुष है उसका सत्कार किया, उन्होंने अपने कोल सद के आसन के नेड़े बैठा है। सानू भी यह जांच सिखाई आप वड्डियां का जिहड़े धार्मिक आगू ने जां किसी धर्म के होण उन्हां दा मान सन्मान किवें करना। हुण सलाह की पीर गुरु महाराज के कोल बैठा है, बेअंत संतां मौनियां ने सतगुरु के चरणों के विच मेवड़ा अरदासां कर रहा है, कोई दुध मंगदा है, कोई पुत मंगदा है, कोई नाम मंगदा है, कोई ब्रह्म ज्ञान मंगदा है, ये आपो अपनी भावना होती है। सतगुरु सब की इच्छा पूरियां कर रहे हैं, इच्छा पूरक सब सुख दाता हर जाकर वस है काम तेना, सो ऐसा हर त्याजा मेरे जीड़े ता सब सुख पावे है मेरे मन। ये गुरु की महिमा है, जो मांग है ठाकुर अपने के सोई सोई देवे, नानक दास मुक्ति जो बोले यहाँ सच पीर के बंदे शंका पैदा हुई, हजूर के चरणों के हाथ जोड़ के बेनती कर लगिया, ऐ गरीब नवाज कलियां वाले पातशाह तब मेरी मन का सवाल है, हजूर जी ने पीर साहब फरमाओ। पीर साहब कहने लगे, सच्चे पातशाह जिन्हें भी सिर गुरु के दर से आते हैं, गुरु की सरदर की आके सिद्धा करते हैं, तुसी इन्हां मन मंगिया मुरादा बख्शिश करते हो, मैनू इस गल की समझ नहीं आ रही, जो कुछ इन्हां नूं तुसीं बख्शिश कर रहे हो कि वो पहला ही इन्हां दे भागां दे विच लिखिया होया, जां तुसीं इन्हां नूं अपने वल्लों कोई दाता बख्शिश कर रहे हो। नाल लगदा दूजा सवाल पीर ने यह भी कर दिता, जे तुसीं इन्हां सिखां नूं अपनी मर्जी नाल अपनी खुशी नाल अपनी मौत के नाल बख्शन करते हो, झोलियां भरते हो, तो फिर जे रब ने लेख लिखे ने वो तो कोई मैना नहीं लिखा। सवाल बड़ा गहरा गरीब नवाज सतगुरु जी कहन लगे, एक सेवादार बुलाया, कहन लगे जाओ जाके साड़ी नवी शंक तो मोर लग गया, सेवादार मोर लैके हाजिर होया। बाजना वाले प्रीतम ने उस मोर को हाथ में पकड़िया, पीर साहब कोले बैठे सन, उन्होंने मोर दिखाने लगे, पीर साहब आ मोर के अखर वेखो किवें उखरे हुए। पीर ने बड़े मोह के नाल देखिया, महाराज हां इस मोहर के अक्कर उठे हुए ਹੁਕਮਾਂ ਨਾਲ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਵੇਂ ਬੋਲ ਦੇ ਅੰਦਰ ਉੱਠੇ ਉਭਰੇ ਹੋਏ, ਇਸੇ ਤਰ੍ਹਾਂ ਉਸ ਵਾਹਿਗੁਰੂ ਨੂੰ ਪਰਮੇਸ਼ਵਰ ਨੇ ਜੀਵ ਦੇ ਮਸੇ ਉੱਤੇ ਜਿਹੜੇ ਲੇਖ ਲਿਖੇ ਹਨ ਇਹਨਾਂ ਦੇ ਬਾਰੇ ਜਪੁਜੀ ਸਾਹਿਬ ਬਾਣੀ ਵਿੱਚ ਹਜ਼ੂਰ ਨੇ ਲਿਖਿਆ ਹੈ, ਸਭ ਨਾਲ ਲਿਖਿਆ ਬੋੜੀ ਹੈ। ਹਜ਼ੂਰ ਦੀ ਆਪਣੇ ਵੀ ਕੌਲ ਨੇ ਕਈ ਲੋਹ ਕਰਨ ਲਿਖਿਓ ਲੇਖ ਮਾਤਮ ਸਭੀ ਦੇਵ ਜੀ ਨੇ ਬਲੀ ਕਾਲ ਕਈ ਲੋਹ ਕਰਮ ਲੋਹੇ ਦੀ ਕਰਮ ਦੇ ਖੁਰਾਕੀ ਕਰਮ ਦੇ ਨਾਲ ਉਸ ਵਾਹਿਗੁਰੂ ਨੇ ਸਾਰੇ ਜੀਵਾਂ ਦੇ ਮੱਥੇ ਉੱਤੇ ਦੇਖ ਲਿਖੇ ਹਾਲ ਕਲਮ ਅਲਮ ਮਸਮ ਲੇਖਾ ਉਸਦੇ ਐਸੇ ਲੇਖ ਲਿਖੇ ਜਿਹੜੇ ਕਦੇ ਮਿਟ ਵੀ ਸਕਦੇ। ਇਹ ਵੀ ਪ੍ਰਸੰਗ ਸੁਣਿਆ ਸੀਗਾ, ਲੇਖ ਨਾ ਮਿਟੀ ਜੇ ਸਕੀ ਜੋ ਲਿਖਿਆ ਤਾਂ ਉਸ ਵੇਲੇ ਟੁੱਟੀ ਪ੍ਰੀਤਮ ਜੀ ਕਹਿਣ ਲੱਗੇ, ਪੀਰ ਸਾਹਿਬ ਇਹ ਗੱਲ 16ਵੇਂ ਸੱਚ ਹੈ, ਹਰ ਜੀਵ ਦੇ ਮੱਥੇ ਉੱਤੇ ਵਾਹਿਗੁਰੂ ਨੇ ਲੇਖ ਲਿਖੇ ਹਨ, ਪਰ ਜਿਨ੍ਹਾਂ ਦੇ ਲੇਖ ਲਿਖੇ ਨੇ ਉਹ ਇਸ ਤਰ੍ਹਾਂ ਲਿਖੇ ਨੇ ਅੱਜ ਨੇ ਮੋੜ ਦੇ ਅੱਖਰ ਉੱਤੇ ਸਤਿਗੁਰੂ ਕਹਿਣ ਲੱਗੇ। ਹੁਣ ਤੁਹਾਡੇ ਦੂਜੇ ਸਵਾਲ ਦਾ ਜਵਾਬ ਹੈ ਕਿ ਜਿਹੜੇ ਗੁਰਸਿੱਖ ਗੁਰੂ ਦੀ ਸਰਦਾ ਵਿੱਚ ਆ ਕੇ ਸਿਰਜਾ ਕਰਦੇ ਨੇ, ਨਮਸਕਾਰ ਕਰਦੇ ਨੇ, ਤੇ ਉਹਨਾਂ ਨੂੰ ਗੁਰੂ ਘਰ ਵੱਲੋਂ ਸਾਰੀਆਂ ਬਖਸ਼ਾਂ ਨਿਆਮਤਾਂ ਹਾਸਲ ਹੁੰਦੀਆਂ ਨੇ, ਉਹ ਕਿਉਂ? ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਮੋਲ ਨੂੰ ਸਿਆਹੀ ਲਗਾ ਕੇ ਹੇਠਾਂ ਜ਼ਮੀਨ ਤੇ ਕਾਗਜ਼ ਰੱਖਿਆ, ਉਸ ਉੱਤੇ ਗੁਰੂ ਮਹਾਰਾਜ ਨੇ ਠੱਪਾ ਲਾਇਆ, ਮੋਲ ਹੱਥ ਵਿੱਚ ਸੀ, ਜਿਹੜੇ ਮੋਲ ਦੇ ਅੱਖਰ ਸਨ ਤੇ ਜਦੋਂ ਕਾਗਜ਼ ਤੇ ਠੱਪਾ ਲਾਇਆ ਤੇ ਕਾਗਜ਼ ਤੇ ਉਹ ਜਿਹੜੇ ਅੱਖਰ ਲਿਖੇ ਸਨ ਉਹ ਸਿੱਧੇ ਦਿਖਾਈ ਦੇਣ ਲੱਗ ਪਏ, ਉਹਨਾਂ ਨੂੰ ਸਾਫ ਪੜ੍ਹਿਆ ਜਾ ਸਕਦਾ ਸੀ। ਕਲਗੀ ਦਾ ਪਾਤਸ਼ਾਹ ਦੇ ਨਾਮ ਦੀ ਮੋਹਰ ਸੀ। ਚੋਜੀ ਪ੍ਰੀਤਮ ਕਹਿਣ ਲੱਗੇ, ਪੀਰ ਸਾਹਿਬ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ, ਹਰ ਜੀਵ ਦੇ ਮੱਥੇ ਉੱਤੇ ਲੇਖ ਇਸ ਤਰ੍ਹਾਂ ਉਪਰੇ ਜਾਂਦੇ ਨੇ ਜਿਵੇਂ ਮੋਹਰ ਦੇ ਅੱਖਰ ਹੁੰਦੇ, ਪਰ ਜਦੋਂ ਹੋਰ ਹੇਠਾਂ ਝੁਕ ਗਈ, ਇਸਨੇ ਆਪਣਾ ਸਿਰ ਆਪਣਾ ਮਸਤਕ ਜ਼ਮੀਨ ਤੇ ਲਾ ਦਿੱਤਾ, ਗੁਰੂ ਦੇ ਚਰਣਾਂ ਤੇ ਇਸਨੇ ਸਿਰ ਨਵਾ ਦਿੱਤਾ, ਇਹਦੇ ਅੱਖਰ ਵੀ ਸਿੱਧੇ ਹੋ ਗਏ। ਇਸੇ ਤਰ੍ਹਾਂ ਜਿਸਦੇ ਮੱਥੇ ਤੇ ਉੱਠੇ ਲੇਖ ਵੀ ਵਾਹਿਗੁਰੂ ਨੇ ਲਿਖੇ ਹੁੰਦੇ ਨੇ, ਜਦੋਂ ਕੋਈ ਸ਼ਬਦ ਭਾਵਨਾ ਸਿਰ ਭਰੋਸੇ ਦੇ ਨਾਲ ਕਲੀਆਂ ਵਾਲੇ ਪਾਤਸ਼ਾਹ ਦੇ ਅੱਗੇ ਆ ਕੇ ਸਿਰ ਝੁਕਾ ਦਿੰਦਾ ਹੈ, ਉਹਦੇ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਐਵੇਂ ਵੀ ਦੁਨੀਆਂ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੀ, ਇੱਥੇ ਆ ਕੇ ਕਿਸਮਤ ਬਦਲ ਜਾਂਦੀ ਹੈ, ਜੀਵਨ ਵਿੱਚ ਪਲਟਾ ਆ ਜਾਂਦਾ ਹੈ, ਜ਼ਿੰਦਗੀ ਸੁਧਰ ਜਾਂਦੀ ਹੈ, ਇੱਥੇ ਕਾਵਾਂ ਤੋਂ ਹੰਸ ਬਣ ਜਾਂਦੇ ਨੇ, ਇੱਥੇ ਲੋਹਾ ਵੀ ਸੋਨਾ ਬਣ ਜਾਂਦਾ ਹੈ, ਇੱਥੇ ਮਨੂਰ ਵੀ ਕੰਚਨ ਹੋ ਜਾਂਦਾ ਹੈ, ਇੱਥੇ ਆ ਕੇ ਚੋਰ ਵੀ ਸਭ ਬਣ ਜਾਂਦੇ ਨੇ, ਗੁਰੂ ਘਰ ਆ ਕੇ ਵੱਡੇ ਵੱਡੇ ਪਾਪੀ ਵੀ ਕਰ ਜਾਂਦੇ ਨੇ। ਇਸੇ ਕਰਕੇ ਆਪਾਂ ਇੱਥੇ ਗੁਰੂ ਦੇ ਚਰਨਾਂ 'ਤੇ ਆ ਕੇ ਸਿੱਧਾ ਕਰਦੇ ਹਾਂ, ਭੀਖਣ ਸ਼ਾਹ ਪੀਰ ਨੂੰ ਜਾ ਕੇ ਪੁੱਛੋ ਤੇ ਮੁਸਲਮਾਨ ਪੀਰ ਹੁੰਦਾ ਹੋਇਆ ਜਿਹੜਾ ਹਰ ਰੋਜ਼ ਪੱਛੋਂ ਵੱਲ ਨੂੰ ਮੱਕੇ ਵੱਲ ਨੂੰ ਸਿੱਧਾ ਕਰਦਾ ਸੀ, ਉਹਨੇ ਪੂਰਬ ਵਾਲੇ ਪਾਸੇ ਸਿੱਧਾ ਕਿਉਂ ਕੀਤਾ? ਇਹ ਪਾਵਨ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਦੀ ਵੱਲ ਤਾਂ ਮੈਨੂੰ ਇੱਕ ਮੁੰਡਾ ਸੀ ਗੁਰੂ ਮਹਾਰਾਜ ਦੀ ਤਸਵੀਰ ਆਪਾਂ ਵੇਖ ਰਹੇ ਹਾਂ, ਇਸ ਪਾਸੇ ਦੁਆਰ ਨੂੰ ਕਿਉਂ ਸਹਿਜਾ ਕੀਤਾ? ਜਦੋਂ ਪੀਰ ਤੋਂ ਸੇਵਕਾਂ ਨੇ ਮੁਰੀਦਾਂ ਨੂੰ ਪੁੱਛਿਆ, ਉਹ ਕਹਿਣ ਲੱਗਾ ਜਿਹੜਾ ਖੁਦਾ ਦਾ ਨੂਰ ਮੈਨੂੰ ਪਰਸੋਂ ਵੱਲ ਦਿਖਾਈ ਦਿੰਦਾ ਸੀ, ਅੱਜ ਉਹੀ ਨੂਰ ਮੈਨੂੰ ਪੂਰਬ ਵਾਲੇ ਪਾਸੇ ਦਿਖਾਈ ਦਿੰਦਾ ਸੀ। ਕਲੀਆਂ ਵਾਲੇ ਪਾਤਸ਼ਾਹ ਦਾ ਪ੍ਰਕਾਸ਼ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਦੇਖਿਆ ਪਾਪ। ਇਹ ਗੁਰੂ ਦੀ ਮਹਿਮਾ ਹੈ, ਇਹ ਗੁਰੂ ਦੀ ਵਡਿਆਈ ਹੈ, ਇਹ ਗੁਰੂ ਦੀ ਅਜ਼ਮਤ ਹੈ। ਇੱਥੇ ਜਿਹੜਾ ਵੀ ਆਉਂਦਾ ਹੈ ਉਹਦੀਆਂ ਝੋਲੀਆਂ ਭਰਦੀਆਂ। ਇਸ ਕਰਕੇ ਹਰ ਗੁਰਸਿੱਖ ਮਾਈ ਭਾਈ ਨੂੰ ਇੱਥੇ ਆ ਕੇ ਗੁਰੂ ਦੇ ਕੋਲੋਂ ਕਿਹੜਾ ਦਾਨ ਮੰਗਣਾ ਚਾਹੀਦਾ? ਸਾਡਾ ਸੁਭਾਅ ਹੈ ਜੋ ਮੰਗਿਆ ਹੈ ਤੋ ਮੰਗਿਆ ਕੀ ਗਿਆ ਜਾਣ ਕੇ ਕੁਸਰ ਨਾ ਕਾਮ। ਅਸੀਂ ਇੱਥੇ ਗੁਰੂ ਦੇ ਦਰ ਤੇ ਆ ਕੇ ਉਹ ਚੀਜ਼ਾਂ ਸੰਸਾਰ ਤੋਂ ਆਸਾਂ ਮੰਗਦੇ ਹਾਂ ਜਿਹੜੀਆਂ ਦੁੱਖ ਦਾ ਕਾਰਨ ਹਨ, ਪਰ ਕਦੀ ਗੁਰੂ ਦੇ ਦਰ ਤੋਂ ਆ ਕੇ ਆਪਾਂ ਇਹ ਦਾਤ ਮੰਗ ਲਈਏ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਕਾਰੇ ਤੇ ਖਾਰੀ ਜੋ ਮੈਂ ਕਿਆ ਮੰਗਾ ਕਿਸ਼ਟਰ ਨਾ ਖਾਈ ਹਰ ਦੀਜੈ ਨਾਮ ਪਿਆਰੀ ਜੀ। ਜੇ ਇਹ ਦਾਤ ਸਾਡੀ ਚੋਲੀ ਵਿੱਚ ਪੈ ਜਾਵੇ ਸਾਡਾ ਲੋਕ ਸੋਹੀ ਪ੍ਰਲੋਕ ਸੇਵਾ ਹੋ ਸਕਦਾ। ਜਿੰਨੇ ਵੀ ਗੁਰਸਿੱਖ ਮਾਈ ਭਾਈ ਇਸ ਪਾਵਨ ਅਸਥਾਨ ਤੇ ਆਏ ਹੋ, ਇਹ ਨਾਮ ਦਾ ਕਿਰਦਾ ਲੈ ਕੇ ਜਾਓ, ਅੰਮ੍ਰਿਤ ਛਕ ਕੇ ਜਾਓ, ਗੁਰਸਿੱਖ ਬਣ ਕੇ ਜਾਓ, ਕਲਗੀ ਧਰ ਪਾਤਸ਼ਾਹ ਦੇ ਪੁੱਤਰ ਬਣ ਕੇ ਜਾਓ, ਤਾਂ ਹੀ ਇੱਥੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਉਪਲਬਧ ਹੋ ਸਕਦੀਆਂ। ਆਪ ਸੰਗਤਾਂ ਸ਼ਾਮ ਦੇ ਸਮੇਂ ਗੁਰ ਇਤਿਹਾਸ ਦੀ ਕਥਾ ਸਰਵਣ ਕਰਕੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਕਰ ਰਹੇ, ਸੰਪਾਦਨਾ ਕਰ ਰਹੇ। ਹਜ਼ੂਰ ਨੇ ਪਹਿਲਾਂ ਰਾਗਾਂ ਵੀ ਬਾਣੀ ਉਚਾਰਨ ਕੀਤੀ, ਰਾਗਾਂ ਦੇ ਅਖੀਰ ਤੇ ਭਗਤਾਂ ਦੀ ਬਾਣੀ ਵੀ ਲਿਖਵਾਈ। ਉਸ ਤੋਂ ਬਾਅਦ ਸੰਸਕ੍ਰਿਤ ਦੇ ਸ਼ਲੋਕ ਵੀ ਹਜ਼ੂਰ ਨੇ ਲਿਖਵਾਏ, ਉਹ ਪ੍ਰਸੰਗ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਜੋ ਗੁਰੂ ਘਰ ਦੇ ਵੇਦ ਤਿਆਰ ਸਨ ਤੇ ਬਾਣੀ ਦੇ ਲਿਖਾਰੇ ਵੀ ਸਨ ਤੇ ਖੁਦ ਵੀ ਬਹੁਤ ਤਕੜੇ ਵਿਦਵਾਨ ਸਨ, ਜਿਨ੍ਹਾਂ ਨੇ ਆਪਣੀ ਬਾਣੀ ਲਿਖੀ, ਹਜ਼ੂਰ ਕਹਿਣ ਲੱਗੇ ਭਾਈ ਸਾਹਿਬ ਜੀ ਤੁਸੀਂ ਬੜੇ ਵਿਦਵਾਨ, ਤੁਸੀਂ ਵੀ ਬਾਣੀ ਉਚਾਰਨ ਕਰੋ, ਤੁਹਾਡੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੜਾ ਦੇਈਏ। ਭਾਈ ਗੁਰਦਾਸ ਜੀ ਦੇ ਮਨ ਦੇ ਵਿੱਚ ਇੱਕ ਵਾਰ ਪਹਿਲਾਂ ਪੁਰਨਾ ਹੋ ਚੁੱਕਿਆ ਸੀ ਤੇ ਗੁਰੂ ਮਹਾਰਾਜ ਨੇ ਸੁਪਨੇ ਵਿੱਚ ਕੌਤਕ ਦਿਖਾ ਕੇ ਉਹ ਪੁਰਨਾ ਸ਼ਾਂਤ ਕਰ ਦਿੱਤਾ। ਉਹ ਕੌਤਕ ਕੀ ਸੀ? ਭਾਈ ਸਾਹਿਬ ਜਦੋਂ ਗੁਰੂ ਰਾਜ ਬਾਣੀ ਪੜ੍ਹਦੇ ਨੇ ਤਾਂ ਸਮੁੰਦਰੀ ਰਸਤੇ ਉੱਤੋਂ ਬੜੀ ਆਸਾਨੀ ਦੇ ਨਾਲ ਸਫ਼ਰ ਤੈਅ ਕਰ ਲੈਂਦੇ ਨੇ। ਜਦੋਂ ਆਪਣੀ ਬਾਣੀ ਪੜ੍ਹਨ ਲੱਗਦੇ ਨੇ ਤਾਂ ਦਿਸਣ ਲੱਗ ਜਾਂਦਾ, ਡੁੱਬਣ ਲੱਗ ਜਾਂਦੇ ਨੇ। ਸੋਚਿਆ ਮੇਰੀ ਬਾਣੀ ਤੇ ਗੁਰੂ ਦੀ ਬਾਣੀ ਵਿੱਚ ਬੜਾ ਭਾਰੀ ਆਉਂਦਾ। ਇਹ ਪਹਿਲਾਂ ਕੌਤਕ ਗੁਰੂ ਮਹਾਰਾਜ ਨੇ ਦਿਖਾ ਦਿੱਤਾ ਸੀ। ਇਸ ਲਈ ਭਾਈ ਗੁਰਦਾਸ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਂ ਗੁਰੂ ਦਾ ਨਿਮਾਣਾ ਜਾਂ ਸਿੱਖ ਹਾਂ, ਤੁਸੀਂ ਤਖਤ ਦੇ ਮਾਲਕ ਹੋ, ਮੈਨੂੰ ਸਿੱਖ ਹੀ ਰਹਿਣ ਦਿਓ, ਨੀਵੇਂ ਨਾਲ ਹੀ ਬਹਿਣ ਜੋਗਾ ਰਹਿਣ ਦਿਓ ਤੇ ਮੇਰੀ ਬਾਣੀ ਵੀ ਆਪ ਜੀ ਦੇ ਸਮਾਨ ਨਹੀਂ ਹੈ। ਇਸ ਲਈ ਮੇਰੀ ਬਾਣੀ ਇਸ ਬਾਣੀ ਦੇ ਵਿੱਚ ਨਹੀਂ ਚੜਾਈ ਜਾ ਸਕਦੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਸਾਹਿਬ ਦੀ ਨਿਰਮਾਣਤਾ ਕਰਕੇ ਵਰਦਾਨ ਦਿੱਤਾ, ਭਾਈ ਸਾਹਿਬ ਜੀ ਤੁਹਾਡੀ ਬਾਣੀ ਵੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਗਈ, ਇਸ ਲਈ ਤੁਹਾਡੀ ਬਾਣੀ ਗੁਰਬਾਣੀ ਦੀ ਕੁੰਜੀ ਹੋਵੇਗੀ। ਜਿਸ ਵਿਦਵਾਨ ਨੇ ਕਥਾ ਵਾਚਕ ਨੇ ਗੁਰਬਾਣੀ ਦੀ ਕਥਾ ਕਰਨੀ ਹੋਵੇਗੀ, ਉਹ ਤੁਹਾਡੀ ਬਾਣੀ ਪੜ੍ਹੇ ਤੋਂ ਬਿਨਾਂ ਗੁਰਬਾਣੀ ਦੇ ਭਾਵਾਂ ਨੂੰ ਕੁਝ ਅਰਥਾਂ ਨੂੰ ਖੋਲ ਨਹੀਂ ਸਕੇਗਾ। ਤੁਹਾਡੀ ਬਾਣੀ ਕੁੰਜੀ ਦਾ ਕੰਮ ਕਰੇਗੀ। ਗੁਰਮਤਿ ਵਿਆਖਿਆ ਕਰਨ ਵਾਲਿਆਂ ਲਈ ਸਤਿਗੁਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਰਹੀਏ ਕੁੰਜੀ ਦਾ ਕੰਮ ਕਰਦੇ। ਨਾਲ ਸਤਿਗੁਰੂ ਨੇ ਦੂਜਾ ਵਰਦਾਨ ਇਹ ਵੀ ਦਿੱਤਾ, ਭਾਈ ਸਾਹਿਬ ਜੀ ਜਿਹੜੀ ਤੁਹਾਡੀ ਬਾਣੀ ਹੈ ਜਿਹੜਾ ਵੀ ਗੁਰਸਿੱਖ ਇਸਨੂੰ ਪੜ੍ਹੇਗਾ ਉਸਨੂੰ ਗੁਰਸਿੱਖੀ ਪ੍ਰਾਪਤ ਹੋਵੇਗੀ। ਕਿੱਡਾ ਵੱਡਾ ਵਰਦਾਨ ਸੀ, ਕਿੱਡੀ ਵੱਡੀ ਬਖਸ਼ਿਸ਼। ਇੱਥੋਂ ਤੱਕ ਪ੍ਰਸੰਗ ਆਪ ਸੰਤਾਂ ਨੇ ਸਰਵਣ ਕੀਤਾ ਹੈ। ਹੁਣ ਅੱਗੇ ਭੱਟਾਂ ਦੇ ਸਵੇਗੇ ਆਉਂਦੇ ਸਹਿਸਕ੍ਰਿਤ ਸਲੋਕਾਂ ਤੋਂ ਬਾਅਦ ਗਾਥਾ ਪਾਣੀ ਹੁਣੇ ਹੀ ਚੌ ਬੋਲੇ ਭਗਤ ਕਬੀਰ ਜੀ ਦੇ ਸਲੋਕ, ਕਿਉਂਕਿ ਉਹਨਾਂ ਦੀ ਬਾਣੀ ਪਹਿਲਾਂ ਵੀ ਅੱਜ ਬਾਬਾ ਫਰੀਦ ਜੀ ਦੇ ਸਲੋਕ, ਉਹਨਾਂ ਦੀ ਬਾਣੀ ਪਹਿਲਾਂ ਵੀ ਲਿਖੀ ਜਾ ਰਹੀ। ਹੁਣ ਅੱਗੇ ਸੋਈਆਂ ਦੀ ਗੱਲ ਹੈ, ਜਿਹਨਾਂ ਨੂੰ ਭੱਟਾਂ ਦੇ ਸਵੇਗੀ ਆਖੇ ਜਾਂਦੇ ਨੇ ਉਹ ਕਿਵੇਂ ਲਿਖੇ ਗਏ ਹਨ ਉਹਦਾ ਇਤਿਹਾਸ ਕਵੀ ਅੱਗੇ ਆਰੰਭ ਕਰ ਦਿੰਦੇ ਨੇ। ਆਪ ਸੰਤਾਂ ਬੜੇ ਪਿਆਰ ਦੇ ਨਾਲ ਸਰਵਣ ਕਰੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ
ਜਨ ਅੰਮ੍ਰਿਤੇ ਕੁਟਨ ਵਿਲੋਚਨ
साक्षात दर्शन करके ये दर्शना मित्रों उन्होंने एक ऐसा अमृत रस प्राप्त हो गया है वो अपने निद्रा के नाल टंटे की लागे गुरु महाराज वा तकते ही रह जाते हैं ते उन्हां दा मन कभी लगता ही नहीं है जिवें चकोर चंद्रमा वा तकती रह जाती है इसे तरह भगत गुरु महाराज के दर्शन करके कभी लगते नहीं हन
ਸ਼ੀਆਂ ਦੀ ਕਥਾ ਸੁਣਾਉਣ ਲੱਗੇ ਤਾਂ ਸਰੋਤਿਆਂ ਨੇ
ਸੁਣ ਕੇ ਬੜਾ ਸੁੱਖ ਪ੍ਰਾਪਤ ਕੀਤਾ ਤੇ ਨਾਲ ਹੀ ਬੇਨਤੀ ਕਰਨ ਲੱਗੀ ਮਹਾਰਾਜ
ਹੰਕਾਰ ਪੈਦਾ ਹੋਇਆ ਉਸ ਅਕਾਲ ਪੁਰਖ ਨੇ ਇਹਨਾਂ ਦੀ
ਹਾਲਤ ਇਹਨਾਂ ਦੀ ਅਧੋ ਗਤੀ ਨੂੰ ਜਾਣ ਕੇ ਇਹਨਾਂ ਦੇ ਮਨ ਦੇ ਵਿੱਚ ਹੰਕਾਰ ਦਾ ਵਿਕਾਰ ਪੈਦਾ ਹੋ ਗਿਆ ਤੇ ਇਹ ਉਹ ਦੂਰ ਹੋਣਾ ਚਾਹੀਦਾ ਹੈ।
ਬੋਲਾਂਗੇ ਕਿਸੇ ਦੇ ਮਨ ਨੂੰ ਦੁਖਾਵਾਂਗੇ
ਯਾਦ ਰੱਖੋ ਗੁਰੂ ਦਾ ਹੁਕਮ ਹੈ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ, ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ, ਫਿੱਕਾ ਅੱਧਾ ਕਰ ਸਦੀਆ ਮੁੜ ਫੁੱਕਾ ਫਿੱਕੇ ਪਾਏ, ਫਿੱਕਾ ਮੁੜ ਆਖੀਆ ਪਾਣਾ ਲਹਿਰ। ਕਿਸੇ ਨੂੰ ਮੰਦਾ ਬੋਲ ਨਹੀਂ ਬੋਲਣਾ ਚਾਹੀਦਾ, ਜੇ ਕੋਈ ਗੱਲ ਕਹਿੰਦੇ ਆ ਪਿਆਰ ਨਾਲ ਮਿਠਾਸ ਦੇ ਨਾਲ ਆਖੋ, ਅਗਲੇ ਦਾ ਦਿਲ ਨਾ ਹੋਵੇ ਤੇ ਫੇਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਸਾਨੂੰ ਪ੍ਰਾਪਤ ਹੋਣਗੀਆਂ, ਕਿਉਂਕਿ ਸਾਰਿਆਂ ਦੇ ਅੰਦਰ ਤਾਂ ਹੈ ਕੋਈ ਪਰਮਾਤਮਾ ਹੈ, ਆਪਾਂ ਉਹਨੂੰ ਕੁਛ ਕਰਨਾ ਤੇ ਸਾਨੂੰ ਦੂਜਿਆਂ ਨੂੰ ਵੀ ਕੁਛ ਕਰਨਾ ਪਵੇਗਾ, ਤੇ ਆਪਾਂ ਗੁਰੂ ਦਰਤੇ ਆਏ ਹਾਂ, ਗੁਰੂ ਦੀ ਅਸੀਸ ਲੈਣ ਵਾਸਤੇ ਆਏ ਹਾਂ ਕਿ ਆਪਾਂ ਕੰਡੇ ਪਾਟੇ ਦਾ ਅੰਮ੍ਰਿਤ ਛਕੀਏ, ਬਾਣੀ ਬਾਣੀ ਲਹਿ ਨੂੰ ਅਪਣਾਈਏ, ਸੇਵਾ ਤੇ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਕਰੀਏ। ਇਹਨਾਂ ਕੁਛ ਕਹਿ ਕੇ ਦਾਸ ਜੀ ਆਪਣੇ ਵਿਚਾਰਾਂ ਨੂੰ ਸਿਮਰਨ ਕਰਦੇ ਸਾਰੀਆਂ ਸੰਤਾਂ ਦਾ, ਤਪ ਸਾਹਿਬ ਜੀ ਦੇ ਸਮੂਹ ਪ੍ਰਬੰਧ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਫੁੱਲਾਂ ਦੀ ਕਾਮੀ ਖਿਮਾ ਕਰਨਾ
ਸਤਿਗੁਰ ਬਿਨਾ ਨਾ ਸ਼ਾਂਤੀ ਪਈ ਯਾਦੇ।